ऐसे समय समय अनुसार परमेश्वर के प्यारे लगिया हुई ड्यूटियां के मुताबिक उस संसार की यात्रा से आते हैं। जदों कोई धर्म की हानि होने लगती है, धर्म की मान मर्यादा में कोई विघन पाने का यत्न करता है, उन्हें रोकने वास्ते भी समय समय सानू ऐसी विध बनाते हैं, किसी महापुरख की ड्यूटि लाते हैं। मैनू वह दिन भी याद ने, मैं रात के दीवान भी बेनती काफी कीतियां सी, पर बहुत वडमुला विरसा है दमदमी टकसाल का, बहुत लंबा इतिहास है। जदों कुछ लोगों ने साडे आगुआ ने धन गुरु ग्रंथ साहब के पावन स्तुरकी बाणी के मंगलों का रौला और बहुत ही सियाण जताने लगे, कह लगे मंगल तरतीब वार एक थान से होने चाहिए ने, समय समय अनुसार ऐसा कुछ हुंदा रहिंदा। कभी गुरु की बाणी कहते जो पहली पातशाह की बाणी है तो एक थान से होवे, दूजिया की हरेक थान से होवे, तीजिया की एक थान से होवे, भगतां की बाणी मगरले बन्ने होवे। अपनी बुद्ध का प्रगटावा करने वाले लोगों ने जब कुछ यत्न करने के यत्न किए, तुरकी बाणी के मंगलों का रौला पाया भी एक थान से मंगल होने चाहिए ने। तुहानू याद होवे सारे सियाने पतवंते बैठे हो, गुरु ग्रंथ साहब की बाणी के अंदर 566 मंगल गुरु ग्रंथ साहब की बाणी के अंदर ने। पढ़न वाले वीर भी शायद इस गल का इलम होवे, 566 मंगल है, 523 बार मंगल गुरु ग्रंथ साहब के अंदर है। एक ओंकार सतगुर प्रसाद है, यह मंगला चंद गुरु ग्रंथ साहब की बाणी के अंदर आया है। एक ओंकार सतनाम गुर प्रसाद है, यह दो बारी मंगला चंद गुरु ग्रंथ साहब की बाणी के अंदर है। आप जी की ज्ञात हित बेनती करा, धन गुरु रामदास महाराज की रचना तो निकले हुए वरियारा शब्द है, श्री राम की बाणी अंदर गुरु ग्रंथ साहब के 81 अंग के उपर है। सतगुरु रामदास ने यह मंगला चरण फरमाया, एक ओंकार सतनाम गुर प्रसाद है। दूसरी बारी बिहागरा राग के अंदर 544 अंग थे सतगुरु गरीब नवाज ने बिहागड़ा महला पंजवा हजूर ने इस बाणी के सिरलेख हेठ यह मंगला चरण सतगुरु गरीब नवाज ने को ओंकार सतनाम गुर प्रसाद यह मंगला चरण फरमाया। नौ बारी मंगला चरण गुरु ग्रंथ साहब की बाणी के अंदर है, नौ बारी एक ओंकार सतनाम करता पुरख गुर प्रसाद है। यह नौ बारी मंगला चरण गुरु ग्रंथ साहब के हजूर ने फरमाया। मैं आप जी की ज्ञात हित बेनती करनी चाहना, माझ राग की वार के आरंभ में सतगुरों ने यह मंगला चरण फरमाया है। दो बार गौरी राग दिया पदियों के अंदर, दो बार गौरी के संत अंदर, तीन बार गौरी की भगत बाणी में, अठ ते नौवीं बार सतगुरु ने बिलावल की भगत बाणी में यह मंगला चरण गुरु ग्रंथ साहब के अंदर फरमाया है। नौ बार यह मंगला चरण गुरु ग्रंथ साहब की बाणी के अंदर है और मूल मंत्र वाला शुरुआत वाला मंगला चरण लै लिए, एक ओंकार सतनाम करता पुरख ने बहुत निर्वैर अकाल मूर्त है हजूनी साहब हंगुर प्रसाद है। यह मंगला चरण हजूर ने 33 बार गुरु ग्रंथ साहब की बाणी अंदर फरमाया है। एक बार शुरुआत जपजी साहब के अमृता में, 32 थावां ते हजूर ने गुरबाणी के अंदर यह मंगला चरण में फरमाया है। 501 बार गुरबाणी के सिरलेख तो हेठ 65 वारी हजूर ने गुरबाणी की रंभता तो पहला मंगला चरण फरमाया है। 566 वारी गुरु ग्रंथ साहब की बाणी अंदर मंगला चरण हजूर ने फरमाए ने, 501 वारी पहलो बाद 65 वारी पहलो, यह निजम रखे मेरे सतगुरां ने। असी बाणी पढ़ते हैं लेकिन बरीकियां जिहड़ियां ने वो रब के प्यारे महापुरख जिहड़े ने उन्हां तों सुणन विच आउंदियां ने। असी जपजी साहब का पाठ रोज करते हैं, मैं पिछले दिन बेनती की सी एप्सपुर गुरु जपजी साहब का पाठ रोज करते हैं, ਪਰ ਕਦੇ ਸੋਚਿਆ ਵੀ ਕਿੰਨੀ ਵਾਰੀ ਨਾਨਕ ਪਦ ਸ਼ਬਦ ਹਜੇ ਉਹਨੇ ਵਰਤਿਆ ਹੈ, ਕਿਹੜੀ ਕਿਹੜੀ ਪੌੜੀ ਚ ਨਾਨਕ ਪਦ ਸ਼ਬਦ ਆਉਂਦਾ ਹੈ ਤੇ ਕਿਹੜੀ ਚ ਨਹੀਂ ਆਉਂਦਾ, ਕਦੇ ਅਸੀਂ ਬਰੀਕੀ ਨਾਲ ਕਦੇ ਨੀ ਸੋਚਿਆ। ਸਾਡੇ ਭਾਈਚਾਰੇ ਨੇ ਜਦੋਂ ਮੰਗਲਾਂ ਦਾ ਰੌਲਾ ਵੀ ਪਾਇਆ, ਉਸ ਵੇਲੇ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਸਮੁੱਚਾ ਸੰਤ ਸਮਾਜ ਇਕੱਠਾ ਹੋਇਆ ਵੀ ਬੜੀ ਮਾੜੀ ਗੱਲ, ਇਹ ਨਹੀਂ ਹੋਣ ਦਿੱਤਾ ਜਾਵੇਗਾ। ਸਾਧੂ ਸਮਾਜ ਦੀਆਂ ਮੀਟਿੰਗਾਂ ਹੋਈਆਂ, ਸਾਰੇ ਮਹਾਂਪੁਰਖ ਰਾੜੇ ਵਾਲੇ, ਨਾਨਕ ਸਰ ਵਾਲੇ, ਜਿੰਨੇ ਹੋਰ ਸਿੱਖ ਸੰਪਰਦਾਵਾਂ ਸੀ, ਸਾਰੀਆਂ ਨੇ ਸੰਪਰਦਾਵਾਂ ਨੇ ਕਿਹਾ ਵੀ ਸੰਤ ਗੁਰਬਚਨ ਸਿੰਘ ਜੀ ਤੁਸੀਂ ਕੌਮ ਦੇ ਅੰਦਰ ਪ੍ਰਸਿੱਧ ਵਿਦਵਾਨ ਹੋ, ਟਕਸਾਲ ਦੀ ਜ਼ਿੰਮੇਵਾਰੀ ਹੈ ਤੇ ਤੁਸੀਂ ਅੱਗੇ ਲਾ ਕੇ ਇਹ ਮੰਗਲਾਚਰਨ ਜੀਣ ਦੇ ਜਿਉਂ ਦੇ ਤਿਉਂ ਬਰਕਰਾਰ ਰੱਖਣ ਵਾਸਤੇ ਤੁਸੀਂ ਇਹ ਯਤਨ ਕਰੋ। ਉਹਨਾਂ ਨੇ ਸੰਤ ਕਰਤਾਰ ਸਿੰਘ ਦੀ ਡਿਊਟੀ ਲਾ ਕੇ ਫਿਰ ਮਹਾਂਪੁਰਖਾਂ ਨੇ ਇਹ ਮੰਗਲਾਚਰਨ ਜਿਉਂ ਦੇ ਤਿਉਂ ਸੀ ਉਹ ਰਖਵਾਏ, ਦਮਦਮੇ ਟਕਸਾਲ ਨੇ ਕੰਮ ਕੀਤਾ। ਰਾਜ ਮਾਲਾ ਦੇ ਬੜੇ ਬੜੇ ਰੌਲੇ ਪੈਂਦੇ ਰਹਿ, ਉਹਨਾਂ ਰੌਲਿਆਂ ਵਿੱਚੋਂ ਤਿੰਨ ਗੱਲਾਂ ਉਹਨਾਂ ਵੀਰਾਂ ਨੇ ਵਿਸ਼ੇਸ਼ ਤੌਰ ਤੇ ਰਾਜ ਮਾਲਾ ਦੇ ਪ੍ਰਤੀ ਕਹੀਆਂ। ਕਹਿਣਗੇ ਰਾਜ ਮਾਲਾ ਇਸ ਕਰਕੇ ਅਸੀਂ ਇਨਕਾਰ ਕਰਦੇ ਹਾਂ, ਇਹਦੇ ਚੱਕ ਮਹੱਲਾ ਨਹੀਂ ਲਿਖਿਆ ਹੋਇਆ ਤੇ ਕਿਹੜੇ ਸਤਿਗੁਰੂ ਦੀ ਬਾਣੀ ਹੈ, ਮਹੱਲਾ ਸ਼ਬਦ ਨਹੀਂ ਵਰਤਿਆ। ਮਹਾਂਪੁਰਖਾਂ ਨੇ ਜਵਾਬ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਰੰਭਤਾ ਵੇਲੇ ਜਪਜੀ ਸਾਹਿਬ ਵੇਲੇ ਕੋਈ ਮਹੱਲਾ ਲਿਖਿਆ? ਕਹਿੰਦੇ ਨਹੀਂ। ਫਿਰ ਉਸ ਬਾਣੀ ਨੂੰ ਮੰਨਾਂਗੇ ਕਿ ਨਹੀਂ ਮੰਨਾਂਗੇ? ਕਹਿੰਦੇ ਜ਼ਰੂਰ ਮੰਨਾਂਗੇ ਜੀ। ਫਿਰ ਕਹਿੰਦੇ ਜੀ ਇਹਦੇ ਵਿੱਚ ਨਾਨਕ ਸ਼ਬਦ ਨਹੀਂ ਆਇਆ, ਨਾਨਕ ਪਾਦ ਹੈ। ਸਤਿਗੁਰ ਮਹਾਂਪੁਰਖ ਕਹਿਣਗੇ ਜਪਜੀ ਸਾਹਿਬ ਦੀਆਂ 12 ਪੌੜੀਆਂ ਨੇ, 12 ਪੌੜੀਆਂ ਜਿਨ੍ਹਾਂ ਚ ਨਾਨਕ ਪਦ ਸ਼ਬਦ ਨਹੀਂ ਆਇਆ। ਅਸੀਂ ਰੋਜ਼ ਪੜ੍ਹਦੇ, ਕਈ ਵੀਰਾਂ ਨੇ ਖਿਆਲ ਪਤਾ ਨਹੀਂ ਕਰਦੇ ਹੋਈਏ ਕਿ ਨਾ ਕਰਦੇ ਹੋਈਏ, 6ਵੀਂ ਪੌੜੀ, 12ਵੀਂ ਪੌੜੀ, 13ਵੀਂ ਪੌੜੀ, 14ਵੀਂ, ਫਿਰ ਅੱਗੇ 16ਵੀਂ, 17ਵੀਂ, 19ਵੀਂ, 23ਵੀਂ, ਫਿਰ ਅੱਗੇ 28ਵੀਂ, 29ਵੀਂ, 30ਵੀਂ ਤੇ 35ਵੀਂ ਪੌੜੀ। ਇਹਨਾਂ 12 ਪੌੜੀਆਂ ਚ ਨਾਨਕ ਪਦ ਸ਼ਬਦ ਨਹੀਂ ਆਉਂਦਾ। ਜਪਜੀ ਸਾਹਿਬ ਪੜ੍ਹਦਿਆਂ ਗੌਰ ਕਰਨਾ ਹੈ ਤੇ 2 ਪੌੜੀਆਂ ਨੇ ਜਪਜੀ ਸਾਹਿਬ ਦੀਆਂ ਜਿਹਦੇ ਚ ਸਤਿਗੁਰੂ ਨੇ 2 ਵਾਰੀ ਨਾਨਕ ਪਦ ਸ਼ਬਦ ਵਰਤਿਆ, 2 ਵਾਰੀ। ਇੱਕ ਵਾਰ ਇੱਕ 21ਵੀਂ ਪੌੜੀ ਹੈ ਔਰ ਇਸੇ ਤਰ੍ਹਾਂ 21ਵੀਂ ਪੌੜੀ ਤੇ ਫਿਰ ਇੱਕ 27ਵੀਂ ਪੌੜੀ ਵਿੱਚ 2 ਵਾਰੀ ਨਾਨਕ ਪਦ ਸ਼ਬਦ ਵਰਤਿਆ ਹੈ ਤੇ 30 ਵਾਰ ਜਪਜੀ ਸਾਹਿਬ ਦੇ ਅੰਦਰ 28 ਵਾਰ 38 ਪੌੜੀਆਂ ਚ, 1 ਵਾਰ ਮੂਲ ਮੰਤਰ ਦੇ ਵਿੱਚ, 1 ਵਾਰ ਸਲੋਕ ਪਵਨ ਗੁਰੂ ਪਾਣੀ ਪਿਤਾ ਵਿੱਚ। ਸਤਿਗੁਰ 30 ਵਾਰ ਨਾਨਕ ਪਦ ਸ਼ਬਦ ਦੀ ਵਰਤੋਂ ਕੀਤੀ ਹੈ। ਫਿਰ ਬਾਣੀ ਹਜ਼ੂਰ ਸੱਚੇ ਪਾਤਸ਼ਾਹ ਨੇ ਐਸੀ ਅੱਖਰਾਂ ਦੀ ਨਿਮੰਤਾ ਜਿਹੜੀ ਜਿਵੇਂ ਸੁਖਮਨੀ ਸਾਹਿਬ ਦੀ ਬਾਣੀ ਹੈ, ਉਹਦੇ 24,000 ਅੱਖਰ ਜਿਵੇਂ ਬਣਾਏ ਸਤਿਗੁਰਾਂ ਨੇ ਵੀ ਸਾਡੇ 24,000 ਦੁਆਸਾਂ ਨੂੰ ਸਫਲੇ ਕਰਨ ਵਾਸਤੇ 24,000 ਅੱਖਰਾਂ ਵਾਲੀ ਬਾਣੀ ਸਤਿਗੁਰ ਨੇ ਜਿਵੇਂ ਫਰਮਾਈ ਸੁਖਮਨੀ ਸਾਹਿਬ ਹੈ। ਆਪ ਜੀ ਨੂੰ ਯਾਦ ਹੋਵੇ ਜਿਹੜੇ ਯੋਗੀ ਲੋਕ ਨੇ ਕਲਪਤਰ ਗ੍ਰੰਥ ਵਿੱਚ ਲਿਖਿਆ ਵੀ ਯੋਗੀ ਲੋਕ ਜਿਹੜੇ ਸਵਾਸ ਚੜਾ ਲੈਂਦੇ ਨੇ ਤੇ ਉਹਨਾਂ ਦੇ ਜਿਹੜੇ ਸਵਾਸ ਨੂੰ ਲੰਬੇ ਹੋ ਜਾਂਦੇ ਨੇ। 21,673 ਸਾਹ ਯੋਗੀ ਲੈਂਦੇ ਨੇ ਤੇ ਸਾਧਾਰਨ ਮਨੁੱਖ ਜਿਹੜੇ ਅਸੀਂ ਲੋਕ ਅਸੀਂ 24,000 ਸਵਾਸ ਲੈਂਦੇ ਹਾਂ ਤੇ ਗ੍ਰੰਥਾਂ ਵਿੱਚ ਲਿਖਿਆ ਹੋਇਆ। ਔਰ ਜਿਹੜਾ 21 ਜਿਹੜਾ 2,300 ਜਿਹੜੇ 73 ਸਵਾਸ ਨੇ ਔਰ ਇਸੇ ਤਰ੍ਹਾਂ 23 ਸਵਾਸ ਉਹ ਸਾਡੇ ਆਮ ਯੋਗੀਆਂ ਨਾਲੋਂ ਸਧਾਰਨ ਲੋਕਾਂ ਦੇ ਵੱਧ ਹੁੰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦਾ, ਸੁਖਮਨੀ ਸਾਹਿਬ ਦਾ ਪਾਠ ਵੇਖਣ ਵਾਲੇ ਪੜ੍ਹਨ ਵਾਲਿਆਂ ਨੇ ਜ਼ਰੂਰ ਖਿਆਲ ਕੀਤਾ ਹੋਵੇਗਾ ਵੀ ਬਰਾਬਰ ਦੇ ਅੱਖਰ ਸਾਰੇ ਗਿਣ ਲਓ ਤੇ ਸਾਰੇ 21,673 ਅੱਖਰ ਨੇ ਘਰੇ ਪੜ੍ਹ ਕੇ ਵੇਖਣਾ। ਔਰ 3 ਸ਼ਬਦ ਹਜੇ ਉਹਦੇ ਨੰਨੇ ਅੱਖਰ ਵਰਤੇ ਸੰਤਾਂ ਦੀ ਮਹਿਮਾ ਕਰਦੇ ਹਨ। ਔਰ ਇਸੇ ਤਰ੍ਹਾਂ ਸਾਰੇ ਅੱਖਰਾਂ ਦੀ ਟੋਟਲ ਚਰਨਾਂ ਵਾਲੀ ਗਿਣਤੀ ਪਾ ਲਈਏ ਤਾਂ 2,373 ਅੱਖਰ ਹਜੇ ਉਹਦੇ ਚਰਨਾਂ ਵਾਲੇ ਅੱਖਰ ਵਰਤੇ ਤੇ ਫਿਰ ਗਰੀਬ ਨਿਵਾਜ ਨੇ 24,000 ਅੱਖਰਾਂ ਵਾਲੀ ਇਹ ਅੰਮ੍ਰਿਤਮਈ ਬਾਣੀ ਫਰਮਾਈ। ਇਸੇ ਤਰ੍ਹਾਂ ਜਪਜੀ ਸਾਹਿਬ ਦੇ ਅੰਦਰ ਵੀ ਸਾਰੇ ਅੱਖਰ ਜਪਜੀ ਸਾਹਿਬ ਦੇ ਵੇਖ ਲਈਏ ਤਾਂ ਪਹਿਲੀ ਪੌੜੀ ਚ 60 ਅੱਖਰ ਹਜੂਰ ਨੇ ਵਰਤੇ, ਦੂਸਰੀ ਪੌੜੀ ਚ 102 ਅੱਖਰ ਵਰਤੇ, ਇਉਂ 5 ਪੌੜੀਆਂ ਤੋਂ ਬਾਅਦ 6 ਪੌੜੀਆਂ ਦੀ ਵਰਤੋਂ ਕੀਤੀ 6ਵੀਂ ਦੀ, 6ਵੀਂ ਤੀਰਥ ਨਾਵਾ ਜੇਰਸ ਭਾਵਾ 90 ਅੱਖਰ ਉਹਦੇ ਵਰਤੇ, ਜੇ ਤੋਂ ਵਿਚਾਰੇ ਆਰਜਾ ਦੇ 117 ਅੱਖਰ ਵਰਤੇ, 7 ਪੌੜੀਆਂ ਦੇ 907 ਅੱਖਰ ਹਜੂਰ ਨੇ ਬਣਾਏ ਅਸੀਂ ਚਾਰ ਪੌੜੀਆਂ ਸੁਣਦੀਆਂ, ਚਾਰ ਪੌੜੀਆਂ ਮੰਨਣ ਕਰਦੀਆਂ, ਅੱਠ ਪੌੜੀਆਂ ਹਜ਼ੂਰ ਨੇ ਫਰਮਾਈਆਂ, ਅੱਠਾਂ ਪੌੜੀਆਂ ਨੇ 507 ਅੱਖਰ ਫਿਰ ਵਰਤੇ, 1414 ਅੱਖਰ ਪੌੜੀਆਂ 15 ਵਿੱਚ ਹਜ਼ੂਰ ਨੇ ਫਰਮਾਏ, 4983 ਅੱਖਰ ਸ੍ਰੀ ਜਪਜੀ ਸਾਹਿਬ ਦੇ ਸੰਪੂਰਨ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਐਸੀ ਰੱਬੀ ਦਾਤ ਤੇ ਜਪਜੀ ਸਾਹਿਬ ਦੀ ਬਖਸ਼ੇ, ਇਹ ਗਰੀਬ ਨਵਾਜ ਨੇ ਰਹਿਤ ਕੀਤੇ। ਤੇ ਜਿਹੜਾ ਸਲੋਕ ਪੜ੍ਹਦੇ ਆ, ਸਲੋਕ ਜੇ ਉਹਦੇ ਸਲੋਕ ਦੇ ਅੱਖਰ ਅੱਖਰ ਕੇਵਲ ਗਿਣੀਏ ਤਾਂ 100 ਅੱਖਰ ਹੈ, ਪੂਰਾ 100 ਅੱਖਰ ਬਣਦਾ ਸਲੋਕ ਪਾਉਣ ਗੁਰੂ ਪਾਣੀ ਪਿਤਾ ਦਾ। ਤੇ ਜਿਹੜੇ ਸਲੋਕ ਦੇ ਸੱਸਾ ਲੱਲਾ ਕੱਕਾ 3 ਅੱਖਰ ਨੇ ਉਹਨਾਂ ਦੀ ਗਿਣਤੀ ਕਰੀਏ ਤੇ 103 ਹੋ ਜਾਂਦੇ ਨੇ। ਇਉਂ ਸ੍ਰੀ ਜਪਜੀ ਸਾਹਿਬ ਦੀ ਬਾਣੀ ਸਤਿਗੁਰੂ ਨੇ ਫਰਮਾਈ। ਇੱਕ ਬਚਨ ਹੋਰ ਆਪ ਜੀ ਨਾਲ ਸਾਂਝਾ ਕਰਾਂ, 35 ਅੱਖਰ ਗੁਰੂ ਨਾਨਕ ਸਾਹਿਬ ਜੀ ਨੇ ਬਣਾਏ, 35 ਅੱਖਰ ਪੰਜਾਬੀ ਗੁਰਮੁਖੀ ਦੇ ਸਾਡੇ 35 ਅੱਖਰ ਨੇ। ਉਹਨਾਂ 35 ਅੱਖਰਾਂ ਵਿੱਚੋਂ 32 ਅੱਖਰਾਂ ਵਿੱਚ ਹਜ਼ੂਰ ਨੇ ਜਪਜੀ ਸਾਹਿਬ ਲਿਖੇ ਆ, 32 ਅੱਖਰਾਂ ਵਿੱਚ 3 ਅੱਖਰ ਵੀ ਵਰਤੇ ਕਰੇ ਤਵੱਜੋ ਦੇਣੀ, ਨਾ ਜਈਆ ਅੱਖਰ ਵਰਤਿਆ, ਨਾ ਗੰਗਾ ਅੱਖਰ ਵਰਤਿਆ ਤੇ ਨਾ ਜਈਆ ਅੱਖਰ ਵਰਤਿਆ। 3 ਅੱਖਰ ਹਜ਼ੂਰ ਦੇ ਜਪਜੀ ਸਾਹਿਬ ਚ ਨਹੀਂ ਆਏ, 32 ਅੱਖਰਾਂ ਦੇ ਅੰਦਰ ਜਪਜੀ ਸਾਹਿਬ ਦਾ ਪਾਠ ਗੁਰੂ ਨਾਨਕ ਸਾਹਿਬ ਨੇ ਸੰਪੂਰਨ ਕੀਤਾ। ਕਹਿੰਦੇ ਜੀ ਨਾਨਕ ਪਦ ਨਹੀਂ ਆਉਂਦਾ ਰਾਗਮਾਲਾ ਵਿੱਚ, ਇਸ ਕਰਕੇ ਬਾਣੀ ਨਹੀਂ। ਮਹਾਂਪੁਰਖਾਂ ਨੇ ਦੱਸਿਆ ਕਿ 12 ਪੌੜੀਆਂ ਜਿਹੜੀਆਂ ਜਪਜੀ ਸਾਹਿਬ ਦੀਆਂ ਨੇ ਉਹਨਾਂ ਵਿੱਚ ਵੀ ਨਾਨਕ ਪਦ ਨਹੀਂ ਆਉਂਦਾ, ਫਿਰ ਕੀ ਕਰੋਗੇ। ਫਿਰ ਇੱਥੇ ਜੀ ਪੁਨ ਸ਼ਬਦ ਜਿਹੜਾ ਪੱਪੇ ਨੂੰ ਓਂਕਲ ਚੰਨੀ ਨੂੰ ਸਿਖਾਈ, ਉਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਹੀਂ ਆਉਂਦਾ ਕਿ ਕੇਵਲ ਰਾਗਮਾਲਾ ਵਿੱਚ ਹੀ ਪੌਣ ਆਉਂਦਾ, ਸ਼ਬਦ ਪੌਣ ਥਾਵਾਂ ਥਾਵਾਂ ਤੇ ਆਉਂਦਾ। ਮਹਾਂਪੁਰਖਾਂ ਨੇ ਉਸ ਲੱਭ ਕੇ ਗੁਰਬਾਣੀ ਦੇ ਸ਼ਬਦ ਅੰਦਰ ਕਿਹਾ ਵੀ ਇਹ ਤੋਂ ਕਿਵੇਂ ਪੜੋਗੇ ਵੀ ਉੱਪਰ ਗਗਨ ਗਗਨ ਪਰ ਗੋਰਖ ਤਾਂ ਕਾ ਅਗਮ ਗੁਰੂ ਪੌਰੇ ਵਾਸੇ। ਪੱਪੇ ਨੂੰ ਉੱਕਣ ਦਾ ਨਹੀਂ ਸਿਆਹੀ ਨਾਲ ਲਿਖਿਆ ਹੋਇਆ, ਸਾਰੀਆਂ ਗੱਲਾਂ ਤੋਂ ਝੂਠੇ ਜੇ ਪੈ ਕੇ ਪਰ ਫਿਰ ਵੀ ਸੁਭਾਅ ਐਸਾ ਕੌੜਾ ਬਣਿਆ ਰਹਿੰਦਾ ਹੈ, ਗੁਰੂ ਸਮਤ ਬਖਸ਼ੇ। ਮੰਗਲਾਂ ਦਾ ਸਮਾਇਆ ਮੇਰੇ ਕਹਿਣ ਤੋਂ ਭਾਵ ਜੇ ਗੁਰੂ ਗ੍ਰੰਥ ਸਾਹਿਬ ਦੇ ਮੰਗਲਾਂ ਤੇ ਕਿਸੇ ਨੇ ਹੱਥ ਉਠਾਇਆ ਦਮਦਮੇ ਕਿਸਾਲ ਅੱਗੇ ਵਧੇ, ਜੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਦਾ ਯਤਨ ਕੀਤਾ ਦਮਦਮੇ ਕਿਸਾਲ ਮੂਹਰੇ ਹੋ ਕੇ ਗੁਰੂ ਦੇ ਅਦਮ ਸਤਿਕਾਰ ਨੂੰ ਕਾਇਮ ਰੱਖਣ ਦੇ ਲਈ ਯਤਨਸ਼ੀਲ ਰਹੇ। ਔਰ ਮੈਂ ਰਾਜ ਦੇ ਵਿਭਾਗ ਦੀ ਬੇਨਤੀ ਕੀਤੀ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਟਨਾ ਵਾਲੇ, ਜਦੋਂ ਕੌਮ ਦੇ ਅੰਦਰ ਗਿਰਾਵਟ ਆਈ, ਸਾਡੇ ਨਸਬੰਦੀ ਆਪਰੇਸ਼ਨ ਨੌਜਵਾਨ ਬੱਚਿਆਂ ਨੇ ਸਕੂਲਾਂ ਕਾਲਜਾਂ ਚ ਫੜ ਫੜ ਕੇ ਨਸਬੰਦੀ ਆਪਰੇਸ਼ਨ ਕੀਤੇ ਜਾ ਰਹੇ ਸਨ, ਤੇ ਖਾਲਸਾ ਕਾਲਜ ਅੰਮ੍ਰਿਤਸਰ ਦਾ ਸਿੱਖਾਂ ਦਾ ਖਾਲਸਾ ਕਾਲਜ, ਕੋਈ ਇੱਕ ਅੱਧਾ ਮੁੰਡਾ ਭਾਵੇਂ ਸਿਰ ਤੇ ਪੱਗ ਵਾਲਾ ਲੱਭਦਾ ਸੀ, ਨਹੀਂ ਤੇ ਪੱਗ ਵਾਲਾ ਲੱਭਦਾ ਹੀ ਕੋਈ ਨਹੀਂ ਸੀ। ਇਹੋ ਜਿਹੀ ਹਾਲਤ ਬਣ ਗਈ ਸੀ ਉਸ ਸਮੇਂ ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਬੀੜਾ ਚੁੱਕਿਆ ਔਰ ਐਮਰਜੈਂਸੀ ਲਾਈ ਹੋਈ ਔਰ ਕੋਈ ਸਿੱਖ ਉੱਠ ਕੇ ਆਪਦੀ ਗੱਲ ਨਹੀਂ ਸੀ ਕਰ ਸਕਦਾ। ਉਸ ਵੇਲੇ 37 ਵਿਸ਼ਾਲ ਨਗਰ ਕੀਰਤਨ ਕੱਢ ਕਰਕੇ ਔਰ ਸ਼ਹਿਰਾਂ ਸ਼ਹਿਰਾਂ ਕਸਬਿਆਂ ਕਸਬਿਆਂ ਵਿੱਚ ਗੱਡੀਆਂ ਮੋਟਰਾਂ ਦੇ ਸਾਧ ਵੀ ਬਾਅਦ ਵਿੱਚ ਬਣੇ, ਬੰਬੇ ਨਿਵਾਸੀ ਸੰਗਤ ਨੇ ਬੱਸ ਵੱਡੀ ਦਿੱਤੀ ਔਰ ਇੱਕ ਛੋਟੀ ਬੱਸ ਜਿਸ ਬਾਅਦ ਵਿੱਚ ਚੰਦੋ ਕਲਾਂ ਸਰਕਾਰ ਨੇ ਸਾਰ ਦਿੱਤੀ ਸਾਡੇ ਕੋਠੀਆਂ। ਚੰਦੋ ਕਲਾਂ ਸੰਤ ਬਾਬਾ ਜਰਨੈਣ ਸਿੰਘ ਜੀ ਦੇ ਵੇਲੇ ਉਹ ਸਰਕਾਰ ਨੇ ਦੋਵੇਂ ਬੱਸਾਂ ਖਿਲਾ ਕੇ ਸਾੜ ਦਿੱਤੀਆਂ, ਵਿੱਚ ਦਮਦਮੇ ਟਕਸਾਲ ਦੀਆਂ ਕੈਸਟਾਂ ਕੁਰਬਾਨ ਦੀਆਂ ਕਥਾ ਔਰ ਧੁਰਕੀ ਬਣ ਦੀਆਂ ਸੈਂਚੀਆਂ ਪੋਥੀਆਂ ਵੀ ਅਗਨ ਭੇਟ ਹੋ ਗਈਆਂ। ਔਰ ਛੋਟੀ ਬੱਸ ਸਰਦਾਰ ਲਾਭ ਸਿੰਘ ਜੀ ਖੱਟੜੇ ਵਾਲੇ ਕਲਕੱਤੇ ਵਾਲੇ ਉਹਨਾਂ ਨੇ ਦਿੱਤੇ। ਫਿਰ ਆਪਣੀਆਂ ਬੱਸਾਂ ਦੇ ਉੱਤੇ ਕਈ ਵਾਰ ਪੈਦਲ ਚੱਲ ਚੱਲ ਕੇ ਮੈਂ ਬਚਪਨ ਉਹਨਾਂ ਦੇ ਨਾਲ ਹਟਾਇਆ ਔਰ ਮੈਂ ਆਪਣੇ ਸੁਭਾਅ ਸਮਝਦਾ ਛੋਟੇ ਹੁੰਦਿਆਂ ਤੋਂ ਲੈ ਕੇ ਜਦੋਂ ਸੰਤ ਕਰਤਾਰ ਸਿੰਘ ਜੀ ਤੁਰੇ ਉਹਨਾਂ ਦੀਆਂ ਕਿਤਾਬ ਨਾਲ ਸੀ ਔਰ ਬੜੇ ਜੱਫਰ ਚਾਲ ਚਾਲ ਕੇ ਸਾਈਕਲ ਤੇ ਜਾ ਕੇ ਤੁਰ ਕੇ ਜਾ ਕੇ ਅੱਠ ਅੱਠ ਗੁਰਬਾਣੀ ਦੀਆਂ ਕਥਾ ਉਹਨਾਂ ਨੇ ਕਰਨੀਆਂ ਔਰ ਭੁੱਲੀ ਭੁਲਾਈ ਲੁਕਾਈ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਆਪਣੀ ਪੂਜਾ ਦੀ ਵੀ ਮੈਨੂੰ ਮੱਥਾ ਟੇਕਿਆ ਤੇ ਬੈਠੋ ਹੀ ਅੰਮ੍ਰਿਤ ਛਕੋ ਤੇ ਮੈਂ ਤੁਹਾਡੇ ਕੰਨਾਂ ਚ ਫੂਕ ਮਾਰਨੀ ਹੈ। ਮੈਨੂੰ ਇਹ ਵੀ ਬਚਨ ਯਾਦ ਹੈ ਔਰ ਇਸ ਵੇਲੇ ਛੋਟਾ ਜਿਹਾ ਪਿੰਡ ਹੈ ਠੱਕਰਵਾਲ ਜ਼ਿਲ੍ਹੇ ਗੁਰਦਾਸਪੁਰ ਦੇ ਅੰਦਰ ਹੈ ਜਿੱਥੇ ਹਰਜੋਹਾਲ ਸ਼ਹਿਰ ਕਸਬੇ ਦੇ ਲਾਗੇ ਮਹਾਂਪੁਰਖ ਉੱਥੇ ਗਏ ਲਾਗੇ ਦੇ ਸੂਹਾ ਸੀ ਰਸਤੇ ਸੂਏ ਸੂਏ ਜਾ ਰਹੇ ਸਨ ਛੋਟੀ ਬੱਸ ਵਿੱਚ ਬੈਠੇ ਹੋਏ 20 ਸਿੰਘ ਨਾਲ। ਜਦੋਂ ਨਗਰ ਵਾਲਿਆਂ ਨੂੰ ਪਤਾ ਲੱਗਾ ਕੀਰਤਨ ਹੋ ਰਿਹਾ ਸੀ ਗੁਰੂ ਦੀ ਹਜ਼ੂਰੀ ਵਿੱਚ ਜਿਵੇਂ ਆਪਾਂ ਸਾਰੇ ਬੈਠੇ ਹਾਂ, ਉਹ ਕੀਰਤਨ ਸੁਣਦੇ ਸੁਣਦੇ ਉੱਠ ਕੇ ਸੰਤਾਂ ਮਹਾਂਪੁਰਖਾਂ ਨੂੰ ਆਇਆਂ ਨੂੰ ਵੇਖ ਕੇ ਵੀ ਬੱਸ ਆ ਗਈ ਹੈ ਆ ਰਹੇ ਨੇ ਸਾਰੇ ਉੱਧਰ ਨੂੰ ਤੁਰ ਪਏ। ਸੰਤ ਕਹਿਣਗੇ ਸਾਰੇ ਵਿੱਚ ਬਹਿ ਦੇ ਬਾਅਦ ਕੇ ਚਲੋ ਆਪਾਂ ਚੱਲੀਏ ਕਿ ਜਿੱਥੇ ਗੁਰੂ ਦਾ ਸਤਿਕਾਰ ਨਹੀਂ ਉੱਥੇ ਆਪਾਂ ਕੀ ਲੈ ਕੇ ਜਾਣਾ ਹੈ। ਔਰ ਬੱਸ ਦੇ ਉੱਪਰ ਚੜ ਕੇ ਬੱਸ ਅੱਗੇ ਲੈ ਗਏ, ਇੱਕ ਸਿੰਘ ਨੂੰ ਉੱਥੇ ਖੜਾ ਕੀਤਾ, ਪਿੰਡ ਵਾਲੇ ਆਏ ਤੇ ਕਾਰਨ ਕੀ ਹੈ? ਸੰਤ ਆਏ ਤੇ ਅੱਗੇ ਚਲੇ ਗਏ ਨੇ, ਕਹਿੰਦੇ ਭਾਈ ਉਹ ਗੁੱਸੇ ਹੋ ਕੇ ਗਏ ਨੇ। ਉਹਨਾਂ ਨੇ ਹੁਕਮ ਕੀਤਾ ਕਿ ਸਾਰੀ ਸੰਗਤ ਨੂੰ ਆਖੋ ਵੀ ਪਹਿਲਾਂ ਗੁਰੂ ਕੀ ਹਜ਼ੂਰੀ ਜੀ ਜਾ ਕੇ ਬੈਠੋ, ਫਿਰ ਮੈਂ ਆਵਾਂਗਾ। ਜਦੋਂ ਸਾਰੇ ਉੱਥੇ ਬੈਠੇ ਫਿਰ ਮਹਾਂਪੁਰਖ ਉੱਥੇ ਗਏ ਤੇ ਜਾ ਕੇ ਕਿਹਾ ਵੀ ਦੱਸੋ ਕੋਈ ਵਿਅਕਤੀ ਗੁਰੂ ਗ੍ਰੰਥ ਸਾਹਿਬ ਨਾਲ ਵੱਡਾ, ਵੱਡੇ ਤੋਂ ਵੱਡਾ ਆ ਜਾਵੇ, ਕਿੱਡਾ ਵੀ ਵੱਡਾ ਹੋਵੇ, ਪਰ ਜਿੱਥੇ ਅਰਮ ਤੇਰੇ ਸਤਿਗੁਰੂ ਦਾ ਉੱਥੇ ਗੁਰੂ ਨਾਲੋਂ ਕੋਈ ਮਨੁੱਖ ਵੱਡਾ ਨਹੀਂ ਹੋ ਸਕਦਾ। ਔਰ ਗੁਰੂ ਕੀ ਹਜ਼ੂਰੀ ਚ ਦੀਵਾਨ ਸਜੇ ਹੋਵੇ, ਤੁਸੀਂ ਸਤਿਗੁਰੂ ਦੀ ਹਜ਼ੂਰੀ ਚ ਕੀਰਤਨ ਸੁਣਦੇ ਕਿਸੇ ਵਿਅਕਤੀ ਨੂੰ ਅੱਗੋਂ ਲੈਣ ਵਾਸਤੇ ਚੱਲ ਪਵੋ, ਉਹਦੇ ਸਤਿਕਾਰ ਵਾਸਤੇ ਗੁਰੂ ਕਿਤਾਬਿਆਂ ਚ ਬੈਠੇ ਵੀ ਖੜੇ ਹੋ ਜਾਓ ਕਿ ਗੁਰੂ ਦਾ ਸਤਿਕਾਰ ਨਹੀਂ ਸਗੋਂ ਨਾਦਰੀ ਹੈ। ਕਿੱਡਾ ਵੱਡਾ ਭਾਰੀ ਅਦਰ ਤੁਰਕੀ ਬਾਣੀ ਦਾ, ਔਰ ਸਤਿਕਾਰ ਤੇ ਮਾਣ ਰੱਖਣਾ। ਅਸੀਂ ਲੋਕਾਂ ਨੂੰ ਸਤਿਕਾਰ ਨਾਲ ਮਹਾਂਪੁਰ ਕਹਿੰਦੇ ਹਾਂ, ਸੰਤ ਕਹਿੰਦੇ ਰੱਬ ਦੀ ਯਾਦ ਜਿਹੜੇ ਜੁੜੇ ਹੋਏ ਹੋਰ ਨਾਲ ਜੋੜਨ ਵਾਲੇ। ਮੈਂ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਦੇ ਵੀ ਦਰਸ਼ਨ ਕੀਤੇ ਨੇ, ਔਰ ਮੈਂ ਉਹਨਾਂ ਵੀਰਾਂ ਨੂੰ ਵੀ ਕਈ ਵਾਰ ਪੁੱਛਦਾ ਹੁੰਦਾ ਹੈ, ਤੁਸੀਂ ਇੱਕ ਵਾਰ ਵੀ ਕੋਈ ਬੰਦਾ ਕਹਿ ਦੇਵੇ ਕੋਈ ਸੰਤ ਬਾਬਾ ਗੁਰਬਚਨ ਸਿੰਘ ਦੀ ਲਿਖਤ ਵਿਖਾ ਦਿਓ ਜਿੱਥੇ ਲਿਖਿਆ ਹੋਵੇ ਕਿ ਮੈਂ ਸੰਤ ਹਾਂ ਜਾਂ ਸੰਤ ਗਿਆਨੀ ਗੁਰਬਚਨ ਸਿੰਘ ਸਾਹਿਬ ਕੀਤੇ ਹੋਣ। ਇੱਕ ਵਿਅਕਤੀ ਵੀ ਦੱਸ ਦਿਓ ਜੀ ਮਾਰਿਆ ਹੋਵੇ ਮੈਂ ਸੰਤ ਹਾਂ ਜਾਂ ਮੈਨੂੰ ਲੋਕ ਸੰਤ ਕਹਿਣ, ਤਦੇ ਵਾਸਤੇ ਵੀ ਨਹੀਂ। ਔਰ ਮਹਾਂਪੁਰਖਾਂ ਨੂੰ ਗਿਆਨੀ ਜੀ ਕਹਿ ਕੇ ਆਪ ਸਤਿਕਾਰ ਨਾਲ ਇਸ ਵਿੱਚ ਕਹਿੰਦੇ ਸੀ ਬਹੁਤ ਹੈ, ਇਹਨੂੰ ਵੱਧ ਕੇ ਨਹੀਂ। ਇੱਕ ਵਾਰ ਮੈਨੂੰ ਉਹ ਬਚਨ ਯਾਦ, ਇੱਕ ਸੈਕਟਰੀ ਗੁਰਦੁਆਰੇ ਕਥਾ ਕਰ ਰਹੇ ਸੀ ਮਹਾਂਪੁਰਖ, ਕਥਾ ਤੋਂ ਬਾਅਦ ਉਹਨਾਂ ਨੇ ਧਨਵਾਦ ਵਾਸਤੇ ਵੀ ਸ਼ਬਦ ਵਰਤੇ, ਕਹਿਣਗੇ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਇੱਥੇ ਆਏ ਨੇ, ਸੰਤ ਮਹਾਂਪੁਰਖ ਸਿੱਧ ਨਾਲ ਉੱਠੇ, ਮੈਂ ਇੱਥੇ ਆ ਗਏ। ਕਹਿਣਗੇ ਸੈਕਟਰੀ ਸਾਹਿਬ ਮੈਂ ਤੈਨੂੰ ਪੁੱਛਣਾ ਚਾਹੁੰਦਾ ਕਿ ਤੈਨੂੰ ਮੈਂ ਸਰਟੀਫਿਕੇਟ ਦਿੱਤਾ ਵੀ ਮੈਂ ਬ੍ਰਹਮ ਗਿਆਨੀ ਹਾਂ? ਕਿੰਨੇ ਤੈਨੂੰ ਆਖਿਆ ਮੈਂ ਸੰਤਿਆਂ ਨੂੰ ਬ੍ਰਹਮ ਗਿਆਨੀ ਹੈ? ਕਦੇ ਵੀ ਨਹੀਂ। ਔਰ ਇਹਨਾਂ ਨਿਮਰਤਾ ਵਾਲਾ ਜੀ ਅਸੀਂ ਵਿਦਿਆਰਥੀ ਪੜ੍ਹਦੇ ਸਾਈਕੋ ਜੀ ਸਾਰੇ, ਜੇ ਕਿਸੇ ਨੂੰ ਸੱਦ ਕੇ ਲਿਆਉਣਾ, ਕਿਸੇ ਸਿੰਘ ਨੂੰ ਬੁਲਾਉਣਾ ਤੇ ਕਹਿਣਾ ਭਾਈ ਫਲਾਣੇ ਭਾਈ ਸਾਹਿਬ ਨੂੰ, ਭਾਈ ਫਲਾਣਾ ਤੁਹਾਨੂੰ ਆਗੀ ਤੈਨੂੰ ਕਰਤਾਰ ਤੋਂ ਸੱਦਦਾ ਤੇ ਆਵੇ। ਇਹਦੇ ਨਿਮਰਤਾ ਵਾਲੇ ਬਚਨ ਹੁੰਦੇ ਸੀ। ਇਹ ਤਾਂ ਅਸੀਂ ਵਿਦਿਆਰਥੀ ਤੇ ਸਿੱਖ ਸੰਗਤਾਂ ਉਹਨਾਂ ਦੀਆਂ ਮਹਾਨ ਘਾਲ ਕਮਾਈਆਂ ਨੂੰ ਵੇਖ ਕੇ ਅਸੀਂ ਸੰਤ ਕਹਿੰਦੇ ਹਾਂ। ਔਰ ਸੰਤ ਬਾਬਾ ਜਗਰਾਇਤ ਸਿੰਘ ਜੀ ਦੇ ਜੀਵਨ ਵਿੱਚ ਵੀ ਤੁਸਾਂ ਲੋਕਾਂ ਨੇ ਲਿਖਿਆ ਹੋਵੇਗਾ, ਕਦੇ ਵੀ ਅਸੀਂ ਕਹਿੰਦੇ ਮੈਂ ਸੰਤ ਹਾਂ ਮੈਨੂੰ ਮੱਥੇ ਟੇਕੋ ਮੇਰੀ ਪੂਜਾ ਕਰੋ। ਦਮਦਮੀ ਟਕਸਾਲ ਦਾ ਸੁਰੇਲ ਇਤਿਹਾਸ ਇਹ ਗੱਲ ਕਹਿੰਦਾ ਵੀ ਜੇ ਕਿਸੇ ਨੂੰ ਜੋੜਿਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ, ਆਪਣੀ ਪੂਜਾ ਨਹੀਂ। ਔਰ ਅਮੁੱਠ ਛਕਾਇਆ ਤੇ ਗੁਰੂ ਕਾ ਖਾਲਸਾ ਬਣਾਇਆ। ਮਹਾਂਪੁਰ ਕਈ ਵਾਰ ਕਿਹਾ ਕਰਦੇ ਕਹਾ ਭਾਈ ਮੈਂ ਬੜਾ ਹੈਰਾਨ ਹੁੰਦਾ, ਕਹਿੰਦੇ ਕੋਈ ਕਹਿੰਦਾ ਫਲਾਣੀ ਜਥੇਬੰਦੀ ਦਾ, ਮੈਂ ਫਲਾਣੀ ਤੋਂ ਅੰਮ੍ਰਿਤ ਛਕਿਆ ਜੀ ਮੈਂ ਫਲਾਣੇ ਦੱਸੇਗਾ, ਮੈਂ ਫਲਾਣੇ ਦੱਸੇਗਾ। ਜੇ ਤੁਸੀਂ ਇਤਨਾ ਫਲਾਣੀ ਫਲਾਣੀ ਦੇ ਹੀ ਅੰਮ੍ਰਿਤ ਛਕ ਕੇ ਜਥੇਬੰਦੀਆਂ ਦੇ ਬਣ ਜਾਣਾ ਹੈ ਤੇ ਫਿਰ ਮੈਨੂੰ ਇਹ ਦੱਸੋ ਵੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਕੌਣ ਹੋਇਆ? ਜੇ ਅਸੀਂ ਧਰੇ ਬਾਜੀਆਂ ਚ ਪੈ ਜਾਣਾ ਵੀ ਮੈਂ ਫਲਾਣੀ ਤੋਂ ਅੰਮ੍ਰਿਤ ਛਕਿਆ, ਮੈਂ ਫਲਾਣੀ ਜਥੇਬੰਦੀ ਦਾ ਸਿੰਘ ਹੈ ਜੀ, ਮੈਂ ਫਲਾਣੀ ਜਥੇਬੰਦੀ ਦਾ ਸਿੰਘ ਹੈ। ਸੰਤ ਬਾਬਾ ਅਦਰ ਸਿੰਘ ਸਾਹਿਬ ਜੀ ਨੇ ਜਦੋਂ ਅੰਮ੍ਰਿਤ ਛਕਿਆ ਤੇ ਉਹਨਾਂ ਨੂੰ ਕਿਸੇ ਨੇ ਪੁੱਛ ਲਿਆ ਵੀ ਬਾਬਾ ਜੀ ਤੁਸੀਂ ਪੰਜਾਂ ਪਿਆਰਾਂ ਚ ਕੌਣ ਕੌਣ ਲੱਗਾ ਸੀ? ਕਹਿੰਦੇ ਕੋਈ ਗੁਰਮੁਖ ਮੈਨੂੰ ਨੀ ਪਤਾ, ਮੈਨੂੰ ਤਾਂ ਇੰਨਾ ਕੁ ਪਤਾ ਵੀ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਧੀਆ। ਮੈਂ ਤਾਂ ਗੁਰੂ ਕਾ ਅੰਮ੍ਰਿਤ ਛਕਿਆ, ਗੁਰੂ ਕਾ ਨਿਤਨੇਮੀ ਸਿੰਘਾਂ ਦੇ ਕੋਲੋਂ ਗੁਰੂ ਕਾ ਅੰਮ੍ਰਿਤ ਛਕਿਆ, ਪੰਜ ਪਿਆਰਿਆਂ ਤੋਂ ਗੁਰੂ ਸਵਾਰਿਆਂ ਤੋਂ। ਕੌਣ ਕਿਹੜੀ ਜਥੇਬੰਦੀ ਦਾ ਸਵਾਲ ਤਾਂ ਕੀ ਕਿਸੇ ਦਾ ਨਾਮ ਹੈ? ਮੈਂ ਇਸ ਝਮੇਲੇ ਚ ਨੀ ਪੈਂਦਾ, ਅਸੀਂ ਗੁਰੂ ਕੇ ਸਿੱਖ ਬਣਨਾ, ਗੁਰੂ ਕੇ ਖਾਲਸੇ ਬਣਨਾ। ਬੰਬੇ ਹਰ ਸਾਰੀ ਜਥਾ ਜਾਇਆ ਕਰਦਾ, ਉੱਥੇ ਗੁਰੂ ਸਿੰਘਾਂ ਦੀ ਕਿਤੇ ਖੜਪੱਟੀ ਮਾੜੀ ਮੋਟੀ ਹੋ ਗਈ ਕਿਸੇ ਨਾਲ, ਉਹਨਾਂ ਨੇ ਸੰਤਾਂ ਨੂੰ ਚਿੱਠੀ ਲਿਖੀ ਸੰਤ ਕਰਤਾਰ ਸਿੰਘ ਜੀ ਨੂੰ। ਕਈ ਵਾਰ ਮਹਾਂਪੁਰਖਾਂ ਨੇ ਬਚਨ ਉੱਥੇ ਬੰਬੇ ਜਾ ਕੇ ਕਥਾ ਰਿਕਾਰਡ ਹੋਈ ਸੀ, ਉਹਦੇ ਚ ਬਚਨ ਮਹਾਂਪੁਰਖਾਂ ਨੇ ਕਹਿ, ਕਹਿੰਦੇ ਮੈਨੂੰ ਬੜੀ ਹੈਰਾਨਗੀ ਹੋਈ ਜਿਹੜੀ ਚਿੱਠੀ ਮੇਰੇ ਵਾਸਤੇ ਗਈ ਵੀ ਜਿਹੜੇ ਤੇਰੇ ਚੇਲੇ ਆ ਨਾ ਇੱਥੇ ਬੰਬੇ ਦੇ ਤੇ ਸੰਤ ਜੀ, ਇਹ ਸਾਨੂੰ ਬੜਾ ਖਰਾਬ ਕਰਦੇ ਨੇ। ਸੰਤ ਕਹਿੰਦੇ ਕੋਈ ਮੇਰੇ ਚੇਲੇ ਵੀ ਹੱਦ ਹੋ ਗਈ, ਨਾ ਮੈਨੂੰ ਕਿਸੇ ਨੂੰ ਮਹਾਂਪੁਰਖਾਂ ਨੇ ਮੈਨੂੰ ਚੇਲਾ ਨਹੀਂ ਬਣਾਇਆ। ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਨੇ ਮੈਂ ਉਹਨਾਂ ਦੀ ਸੇਵਾ ਕਰਿਆ, ਮੈਨੂੰ ਚੇਲਾ ਨਹੀਂ ਕਿਸੇ ਨੇ ਬਣਾਇਆ। ਤੇ ਇੱਥੇ 150 ਸਿੰਘ ਨਾਲ ਪੜ੍ਹਦਾ, ਇੱਕ ਵੀ ਵਿਦਿਆਰਥੀ ਨੂੰ ਚੇਲਾ ਨਹੀਂ ਬਣਾਇਆ ਜਾਂਦਾ। ਇਹ ਪਿੰਡਾਂ ਵਾਲੀ ਮੰਤਵ ਟਕਸਾਲ ਦੀ ਮਰਿਆਦਾ, ਕੋਈ ਚੇਲਾ ਨਹੀਂ ਬਣਾਇਆ ਜਾਂਦਾ। ਅਸੀਂ ਜਿੰਨੇ ਚੇਲੇ ਆ ਸੇਵਕ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੇ ਹੈ। ਇਹ ਵਿਦਿਆਰਥੀ ਦੇ ਵਿਦਿਆਰਥੀਆਂ ਨੂੰ ਵਿਦਿਆਰਥੀ ਨਹੀਂ ਸਮਝਿਆ ਜਾਂਦਾ, ਆਪਣੇ ਸਾਡੇ ਭਰਾਵਾਂ ਤਰ੍ਹਾਂ ਸਮਝਿਆ ਜਾਂਦਾ ਕਿ ਸਤਿਕਾਰਯੋਗ ਨੇ ਔਰ ਗੁਰੂ ਦਾ ਖਾਲਸਾ ਹੈ। ਇਹਨਾਂ ਅਦਭੁਤ ਤੇ ਸਤਿਕਾਰ ਜਥੇਬੰਦੀ ਵਿੱਚ ਔਰ ਇਹਨਾਂ ਗੁਰੂ ਗ੍ਰੰਥ ਸਾਹਿਬ ਦਾ ਅਦਭੁਤ ਸਤਿਕਾਰ ਕਰਨਾ, ਕੋਈ ਵੱਖਰੀ ਗੱਦੀ ਕੋਈ ਵੱਖਰਾ ਆਸਣ ਔਰ ਕਦੇ ਵਾਸਤੇ ਵੀ ਐਸੀ ਕੋਈ ਮਨਮਤ ਮਹਾਂਪੁਰਖਾਂ ਨੂੰ ਨੇੜੇ ਨਹੀਂ ਸੀ ਕਰੇ ਫੜਕਣ ਦਿੱਤੇ। ਅੱਜ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਜੁੜੇ ਬੈਠੇ ਹਾਂ ਜਿਨ੍ਹਾਂ ਨੇ ਥਾਵਾਂ ਥਾਵਾਂ ਤੇ ਜਿਨ੍ਹਾਂ ਨੇ ਪੜ੍ਹਾਏ ਹੋਏ ਏਡੇ ਮਹਾਂਪੁਰਖ ਥਾਵਾਂ ਥਾਵਾਂ ਤੇ ਸੇਵਾ ਦੇਸ਼ ਵਿਦੇਸ਼ ਚ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਰ ਰਹੇ ਨੇ ਔਰ ਇੱਥੇ ਵੀ ਰਾਤ ਬੜੀ ਖੁਸ਼ੀ ਹੋਣੀ। ਦਮਦਮੇ ਟਕਸਾਲ ਦੇ ਸੁਲਝੇ ਹੋਏ ਵਿਦਿਆਰਥੀ ਗੁਰਮੁਖ ਪਿਆਰੇ ਤੁਹਾਡੇ ਨਾਲ ਸਾਰੇ ਵਿਚਾਰਾਂ ਦੀ ਸਾਂਝ ਪਾ ਕੇ ਗਏ ਨੇ। ਅੱਜ ਵੀ ਆਪਾਂ ਮਹਾਂਪੁਰਖਾਂ ਦੀ ਯਾਦ ਵਿੱਚ ਦੀਵਾਨ ਜੁੜੇ ਹੋਏ ਹਾਂ ਔਰ ਸੰਤ ਬਾਬਾ ਈਸ਼ਨ ਸਿੰਘ ਸਾਹਿਬ ਜੀ ਪਰਾਣੇ ਵਾਲੇ ਮਹਾਂਪੁਰਖ ਸਿੱਧੀਆਂ ਧਾਰਨਾ ਦਾ ਕੀਰਤਨ ਤੇ ਜਿਹੜਾ ਸੁਣ ਲੈਂਦਾ ਸੀ ਉਹ ਮਹਾਂਪੁਰਖਾਂ ਦੇ ਨਾਲ ਐਸਾ ਪਿਆਰ ਦੀ ਗੱਲ ਪੈ ਜਾਂਦੀ। ਅੱਜ ਉਹ ਲਾਏ ਹੋਏ ਬੂਟੇ ਦੇਸ਼ਾਂ ਵਿਦੇਸ਼ਾਂ ਚ ਹਜ਼ਾਰਾਂ ਪੁਰਾਣੀ ਗੁਰੂ ਦੇ ਜਹਾਜ਼ ਤੇ ਚੜਾਏ ਹੋਏ ਔਰ ਧੰਨ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਹੋਇਆ। ਸੰਤ ਸੋਈ ਸੁਹਾਗਾ, ਇਹਨਾਂ ਦਾ ਕੰਮ ਵੀ ਇਹ ਜੋੜਨਾ ਤੇ ਬਜੋੜਨਾ ਆਪਣੇ ਨਾਲ ਵੀ ਗੁਰੂ ਨਾਲ ਜੋੜਨਾ, ਰੱਬ ਦੇ ਨਾਲ ਜੋੜਨਾ, ਗੁਰੂ ਘਰ ਦੇ ਨਾਲ ਜੋੜਨਾ। ਗਿਆਨੀ ਮਿਲਖਾ ਸਿੰਘ ਜੀ ਦੱਸ ਰਿਹਾ ਸੀ ਧਗਾਣੇ ਵਾਲੇ ਸਿੰਘ ਦੀ ਗਿਤਾਸਤਾਨ ਇੱਕ ਹਜ਼ਾਰਾਂ ਪੁਰਾਣੀਆਂ ਨੂੰ ਤੁਸੀਂ ਕਦੇ ਬੰਬੇ ਹਰ ਸਾਲ ਜਥਾ ਜਾਂਦਾ, ਹੁਣ ਵੀ ਗੁਰੂ ਕੀ ਤੁਹਾਡੀ ਕਿਰਪਾ ਨਾਲ ਹਰ ਸਾਲ ਜਥਾ ਸੰਗਤ ਉੱਥੇ ਬੱਸਾਂ ਲੈ ਕੇ ਤੁਹਾਡੀਆਂ ਬਖਸ਼ੀਆਂ ਹੋਈਆਂ ਬੱਸਾਂ ਹਰ ਸਾਲ ਜਾਂਦੀਆਂ ਜਥਾ ਲੈ ਕੇ ਤੇ ਮੈਂ ਹੈਰਾਨ ਹਾਂ ਤੁਹਾਨੂੰ ਕੀ ਦੱਸਾਂ। ਪੰਜਾਬ ਵਿੱਚ ਬੜੇ ਬੁਰੇ ਹਾਲਾਤ ਨੇ, ਬੰਬੇ ਤੁਸੀਂ ਕਦੇ ਜਾਓ ਕਰੇ ਤੁਹਾਨੂੰ ਕਰੇ ਸਾਡੇ ਨਾਲ ਜਾਣ ਦਾ ਕਿਸੇ ਨੂੰ ਸਬੱਬ ਬਣੇ, ਤੁਸੀਂ ਹੈਰਾਨ ਹੋ ਜਾਓਗੇ ਤੁਹਾਨੂੰ ਕੋਈ ਮੋਨਾ ਬੱਚਾ ਨਹੀਂ ਉੱਥੇ ਮਿਲੇਗਾ, ਕੋਈ ਛੇ ਬੱਚਾ ਨਹੀਂ ਮਿਲੇਗਾ ਤੁਹਾਨੂੰ। ਸਾਰੇ ਡਰਾਈਵਰ ਨੇ ਡਰਾਈਵਰੀ ਕਰਨ ਵਾਲੇ ਸੀ, ਕਿਤੇ ਡਰਾਈਵਰਾਂ ਦੀ ਲਾਈਨ ਇਹੋ ਜਿਹੀ ਹੁੰਦੀ ਜੀ ਹਫ਼ਤਾ ਉਹ ਹਫ਼ਤਾ ਕਰਦੇ ਹੈ, ਪਰ ਉੱਥੇ ਤੁਸੀਂ ਹੈਰਾਨ ਹੋਵੋਗੇ। ਆ ਪਿਛਲੇ ਸਾਲ 240 ਸਿੰਘਾਂ ਨੇ ਉਹਨਾਂ ਨੇ ਬੱਚਿਆਂ ਨੂੰ ਵੀ ਛੋਟੇ ਛੋਟੇ ਬੱਚਿਆਂ ਨੂੰ ਵੀ ਅੰਮ੍ਰਿਤ ਛਕਾਇਆ, ਜਿਹੜੇ ਰਹਿ ਗਏ 240 ਇਸ ਵਾਰੀ 200 ਤੋਂ ਕੋਈ ਵਧੀਕ ਸਿੰਘਾਂ ਨੇ ਫਿਰ ਅੰਮ੍ਰਿਤ ਛਕਿਆ। ਔਰ ਇਹਦੀ ਕਥਾ ਦੇ ਸਰੋਤੇ ਮੈਂ ਪਿਛਲੇ ਦਿਨ ਬਾਰਿਸ਼ ਵਿੱਚ ਇੱਕ ਸਿੰਘ ਸ਼ਹੀਦ ਹੋ ਗਿਆ ਸੀ ਸਰਸੇ ਵਾਲੇ ਦੇ ਕਾਂਡ ਵਿੱਚ, ਉੱਥੇ ਖੰਡ ਪਰ ਰੱਖਿਆ ਵਿਸ਼ੇਸ਼ ਤੌਰ ਤੇ ਮੈਨੂੰ ਜਾਣਾ ਪਿਆ ਦੋ ਚਾਰ ਸਿੰਘ ਲੈ ਕੇ। ਜਦੋਂ ਉੱਥੇ ਗਏ ਬਾਰਿਸ਼ ਰਾਤ ਦਿਨ ਵੀ ਪਈ ਜਾਵੇ ਮੈਨੂੰ ਕਹਿੰਦੇ ਕਥਾ ਜ਼ਰੂਰ ਸੁਣਾਓ। ਮੈਂ ਕਿਹਾ ਬਾਰਿਸ਼ ਪੈ ਰਹੀ ਸੰਗਤ ਕਿਵੇਂ ਆਵੇਗੀ, ਕਹਿੰਦੇ ਤੁਸੀਂ ਕਥਾ ਜ਼ਰੂਰ ਕਰਿਓ ਸੰਗਤ ਆਵੇਗੀ। ਮੈਂ ਹੈਰਾਨ ਹੋ ਜਾਂਦਾ ਜਦੋਂ ਕਥਾ ਦਾ ਟਾਈਮ ਹੁੰਦਾ ਜਿੰਨਾ ਤੁਹਾਡਾ ਦਰਬਾਰ ਭਰਿਆ ਹੁੰਦਾ ਨਾ, ਇੰਨੀ ਰੋਜ਼ਾਨਾ ਉੱਥੇ ਸੰਗਤ ਸ਼ਾਮ ਦੇ ਦੀਵਾਨ ਚ ਕਥਾ ਸੁਣਨ ਵਾਸਤੇ ਜੁੜੀ ਹੁੰਦੀ ਹੈ। ਔਰ ਸਾਰੇ ਡਰਾਈਵਰਾਂ ਦੀ ਲਾਈਨ ਵਾਲੇ ਤੇ ਜਦੋਂ ਕਿ ਸੰਤ ਕਰਤਾਰ ਸਿੰਘ ਦਾ ਨਾਂ ਲੈ ਲਿਓ ਉਹਨਾਂ ਬਜ਼ੁਰਗਾਂ ਦੇ ਕੋਲ ਅੱਖਾਂ ਨੂੰ ਤ੍ਰਿਪ ਤੇ ਪਾਣੀ ਚੱਲ ਪੈਂਦਾ ਵੀ ਇਸ ਬੰਦੇ ਜੇ ਕਿਸੇ ਨੇ ਸੰਤ ਲਾਇਆ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਲਾਏ ਹੋਏ ਬੂਟੇ ਕਦੇ ਬੰਬੇ ਦੀ ਧਰਤੀ ਤੇ ਚੱਲ ਕੇ ਵੇਖੋ। ਜਿਹਨਾਂ ਨੇ ਥਾਵਾਂ ਥਾਵਾਂ ਤੇ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਂ ਲੈ ਇੱਕ ਘੜੀ ਕਰੋੜਾਂ ਦਾ ਉਧਾਰ ਕੀਤਾ ਲੱਖਾਂ ਦਾ, ਫੀਫਾ ਖਾਣ ਵਾਲੇ, ਨਸ਼ੇ ਖਾਣ ਵਾਲੇ, ਸ਼ਰਾਬਾਂ ਪੀਣ ਵਾਲੇ, ਜੂਏਬਾਜ਼ੀਆਂ ਔਰ ਇਸ ਤਰ੍ਹਾਂ ਵਿਸ਼ਾਈ ਪਾਪਰ ਪੁਰਸ਼ ਉਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਜੋੜਿਆ। ਇਹ ਵੱਡੀ ਭਾਰੀ ਉਹਨਾਂ ਦੀ ਦੇਣ ਕਮਾਈ ਹੈ ਤੇ ਪੌਣੇ ਕੁ 8 ਸਾਲ ਦੇ ਸਮੇਂ ਦੇ ਅੰਦਰ ਜੋ ਉਹਨਾਂ ਨੇ ਵਡਮੁੱਲੀ ਕੌਮ ਦੀ ਸੇਵਾ ਕੀਤੀ ਉਹ ਕਿਸੇ ਤੋਂ ਲੁਕੀ ਛਿਪੀ ਹੋਈ ਨਹੀਂ। ਔਰ ਕਥਾ ਦੇ ਨਾਲ ਸੰਗਤਾਂ ਨੂੰ ਨਿਹਾਲ ਕਰ ਦੇਣਾ, ਬੜੇ ਬੜੇ ਜਿਹੜੇ ਸੁਣਦੇ ਸੀ ਇੱਕ ਵਾਰ ਕਥਾ ਸੁਣ ਲੈਂਦਾ ਸੀ ਜਿਹੜਾ ਉਹਨਾਂ ਦਾ ਹੀ ਹੋ ਜਾਂਦਾ ਸੀ। ਔਰ ਇਹਦੀ ਮਹਾਂਪੁਰਖਾਂ ਦੀ ਕਾਲ ਕਮਾਈ ਔਰ ਜਪਜੀ ਸਾਹਿਬ ਰਹਿਰਾਸ ਕੀਰਤਨ ਸੁਣਿਆ ਪਹਿਲੀ ਪੋਥੀ ਗੁਰਬਾਣੀ ਦੀ ਵਿਦਵਤਾ ਭਰੀ ਉਹਨਾਂ ਨੇ ਲਿਖਵਾਈ, ਕਦੇ ਜਪਜੀ ਸਾਹਿਬ ਦੀ ਸਟੀਮ ਦਮਦਮੇ ਟਕਸਾਲ ਦੀ ਸੰਤ ਬਾਬਾ ਕਰਤਾਰ ਸਿੰਘ ਨੇ ਲਿਖੀ ਹੋਈ ਤੁਹਾਨੂੰ ਪੜ੍ਹਨ ਨੂੰ ਮਿਲੇ ਤੇ ਮੇਰਾ ਖਿਆਲ ਹੈ ਕਿ ਸਾਰੀ ਕੋਈ ਯਾਦ ਕਰ ਲਵੇ ਨਾ ਤੇ 75% ਉਹ ਗਿਆਨੀ ਬਣ ਜਾਂਦਾ ਹੈ, 75% ਉਹ ਕਥਾ ਵਾਚ ਬਣ ਜਾਂਦਾ ਕਿ ਇਕੱਲੀ ਉਹ ਸਟੀਮ ਜਪਜੀ ਸਾਹਿਬ ਵਾਲੀ ਸੰਤ ਕਰਤਾਰ ਸਾਹਿਬ ਵਾਲੀ ਪੜ੍ਹ ਲਵੇ। ਤੇ ਫਿਰ ਛੱਪੜ ਪੂਰ ਕੇ ਪਿੰਡ ਦੀ ਢਾਬ ਤੇ ਆਲੀ ਸ਼ਾਨ ਮਹਾਂਪੁਰਖਾਂ ਦੀ ਯਾਦ ਚ ਗੁਰਦੁਆਰਾ ਬਣਾਉਣਾ ਤੇ ਰਾਤ ਦਿਨ ਗੁਰਸਿੱਖੀ ਦਾ ਪ੍ਰਚਾਰ ਤੇ ਨਗਰ ਕੀਰਤਨ ਕੱਢਣੇ, 8-8 10 ਦਾ ਦੀਵਾਨ ਕਰਨੇ ਤੇ ਰਾਤ ਦਿਨ ਤੁਰੇ ਫਿਰਨਾ। ਕਈ ਵਾਰ ਕਹਿੰਦੇ ਜੇ ਉੱਥੇ ਆਉਣਾ ਕਹਿਣਾ ਸਿੰਘੋ ਜਵਾਨੀ ਮਿਲੀ ਹੋਈ ਹੈ, ਇਹ ਰੋਜ਼ ਜਵਾਨੀ ਨਹੀਂ ਮਿਲਦੀ। ਕਲਗੀਆਂ ਵਾਲੇ ਨੇ ਆਪਾਂ ਨੂੰ ਸਿੱਖਾਂ ਦੇ ਘਰ ਚ ਜਨਮ ਦਿੱਤਾ, ਨੌ ਪਰ ਨੌ ਸਰੀਰ ਦਿੱਤੇ, ਜਵਾਨੀਆਂ ਦਿੱਤੀਆਂ ਨੇ, ਰੱਜ ਰੱਜ ਕੇ ਪੰਥ ਦੀ ਕੌਮ ਦੀ ਸੇਵਾ ਕਰ ਲਈਏ। ਬਾਜਾਂ ਵਾਲੇ ਸਤਿਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰ ਲਈਏ। ਸੋ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਤੁਸੀਂ ਸਾਰੇ ਇਹ ਸੁੰਦਰ ਦੀਵਾਨ ਸਜਾਏ, ਅਖੰਡ ਪਾਠਾਂ ਦੇ ਪ੍ਰਵਾਹ ਚੱਲੇ, ਵੀਰਾਂ ਦੇ ਉੱਦਮ ਉਪਰਾਲਾ ਗੁਰੂ ਦੀਆਂ ਸੰਗਤਾਂ ਨੇ ਕੀਤਾ। ਮੈਂ ਧੰਨ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਪੋਟਾਲ ਕੋਟ ਵਾਲੀ ਸ਼ੁਕਰਾਨਾ ਕਰਦਾ, ਉੱਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਔਰ ਇਸੇ ਤਰ੍ਹਾਂ ਸਾਰੇ ਸਮੂਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਆਪਣੀ ਕਿਰਤ ਨੂੰ ਸਮਰਿਆ ਕਰਦਿਆਂ ਹੋਇਆਂ ਮਹਾਂਪੁਰਖਾਂ ਦੀ ਯਾਦ ਚ ਧਨ ਕਰਕੇ ਮਨ ਕਰਕੇ ਧਨ ਕਰਕੇ ਵੱਡਾ ਭਾਰੀ ਯੋਗਦਾਨ ਪਾਇਆ, ਬਹੁਤ ਬਹੁਤ ਉਹਨਾਂ ਦਾ ਵੀ ਧੰਨਵਾਦ ਹੈ। ਸਮੁੱਚੀਆਂ ਗੁਰੂ ਦੀਆਂ ਸੰਗਤਾਂ ਦਾ ਧੰਨਵਾਦੀ ਹੈ। ਗੁਰੂ ਦੀ ਕਿਰਪਾ ਨਾਲ ਪਿਛਲੇ ਭਾਵੇਂ 2 ਮਹੀਨੇ ਪਹਿਲਾਂ ਵਿਸ਼ੇਸ਼ ਤੌਰ ਤੇ ਤੁਹਾਡੇ ਸੱਦੇ ਤੇ 10 ਦਿਨ ਵਾਸਤੇ ਇੰਡੀਆ ਤੋਂ ਆਦਿ ਕਥਾ ਦੀ ਹਾਜ਼ਰੀ ਭਰਦਾ ਰਿਹਾ। ਲੜੀਵਾਰ ਕਥਾ ਔਰ ਗੁਰਮੁਖ ਪਿਆਰੀਆਂ ਸੰਗਤਾਂ ਦੇ ਹੁਕਮ ਦੇ ਮੁਤਾਬਕ ਸੱਤੇ ਬਲਵੰਡੇ ਦੀ ਵਾਰ ਦੀ ਕਥਾ ਆਪਾਂ ਸੁਣਦੇ ਹੈ। ਸੋ ਹੁਣ ਅਚਾਨਕ ਹੀ ਟੋਰਾਂਟੋ ਵਾਲੇ ਆਉਣਾ ਸੀ, ਕੋਈ ਅਮੈਰੀਕਾ ਰਜੇਵੇਂ ਸਨ, ਉਹਨਾਂ ਨੂੰ ਵੈਰ ਸਪੋਰਟ ਕਥਾ ਵਾਸਤੇ ਸੰਗਤਾਂ ਨੇ ਪੰਜਾਬ ਚ ਹੁਕਮ ਭੇਜਿਆ ਵੀ ਜ਼ਰੂਰ ਆਏ। ਜਦੋਂ ਆਏ ਕੁਝ ਦਿਨ ਉਹਨਾਂ ਕੋਲ ਠਹਿਰਨ ਵਾਸਤੇ ਆਇਆ ਤਾਂ ਕਥਾ ਦਰਬਾਰ ਪਤਾ ਲੱਗਾ, ਰਾਤ ਤੁਹਾਡੇ ਦਰਸ਼ਨ ਕੀਤੇ ਨੇ, ਹੁਣ ਤੁਹਾਡੇ ਦਰਸ਼ਨ ਕੀਤੇ ਨੇ, ਗੁਰੂ ਕਿਰਪਾ ਕਰੇ ਇਹ ਪਿਆਰ ਦੀਆਂ ਤੰਦਾਂ ਮਜ਼ਬੂਤ ਹੋਣ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਬਹੁਤ ਬਹੁਤ ਧੰਨਵਾਦ ਸਤਿਗੁਰੂ ਦਾ, ਗੁਰੂ ਦੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ। ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਪ੍ਰਦਾਨ ਕਰੇ, ਆਪਣੇ ਦਰ ਘਰ ਨਾਲ ਜੋੜੀ ਰੱਖੇ। ਸਤਿਗੁਰੂ ਰਹਿਤ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।